ਸਾਰੇ ਕਾਰਜ ਸਿੱਧ ਹੋ ਜਾਂਦੇ ਨੇ। ਸਿੱਧ ਹੋਣ ਤੋਂ ਮੁਰਾਦ ਹੈ ਰਾਸ ਹੋ ਜਾਣੇ, ਸੰਪੂਰਨ ਹੋ ਜਾਣੇ, ਨੇਪਰੇ ਚੜ੍ਹ ਜਾਣੇ। ਉਹਨਾਂ ਗੁਰਮੁਖਾਂ ਦੇ ਸਾਰੇ ਕਾਰਜ ਹੀ ਸਿੱਧ ਹੋ ਜਾਂਦੇ ਨੇ ਜਿਨ ਗੁਰਮੁਖ ਕਿਰਪਾ ਧਾਰ, ਵੀ ਜਿਨ੍ਹਾਂ ਗੁਰਮੁਖਾਂ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਧਾਰਨ ਕਰ ਦਿੰਦੇ ਹਨ।
ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਨਾਨਕ ਜੋ ਤੁਰ ਮਿਲੇ, ਜੋ ਤੁਰ ਤੋਂ ਹੀ ਮਿਲੇ ਹੋਏ ਨੇ, ਭਾਵ ਜਿਨ੍ਹਾਂ ਦੇ ਮਨ ਦੇ ਅੰਦਰ ਮਾਤਾ ਦੇ ਗਰਭ ਤੋਂ ਹੀ ਗੁਰੂ ਦੀ ਪਿਆਰ ਅਤੇ ਪ੍ਰਭੂ ਦੀ ਪ੍ਰੀਤ ਲੱਗੀ ਹੋਈ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਤੁਰ ਤੋਂ ਹੀ ਮਿਲੇ ਨੇ ਸੇ ਮਿਲ ਰਹੇ, ਉਹ ਹੁਣ ਵੀ ਮਿਲ ਰਹੇ ਨੇ, ਅਤੇ ਹਰ ਮੇਲੇ ਸਿਰਜਣਹਾਰ। ਉਹ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਹ ਆਪਣੇ ਨਾਲ ਵੀ ਮੇਲ ਲਏ ਨੇ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮੇਲਣਾ ਹੁੰਦਾ ਨਾ, ਅਤੇ ਉਹਨਾਂ ਨੂੰ ਜਦੋਂ ਦੁਨੀਆਂ ਵਿੱਚ ਭੇਜਦਾ ਹੈ ਅਤੇ ਪਹਿਲਾਂ ਹੀ ਉਹਨਾਂ ਦੇ ਅੰਦਰ ਇੱਕ ਐਸੀ ਲਗਨ, ਇੱਕ ਐਸੀ ਜਿਗਿਆਸਾ ਪੈਦਾ ਕਰ ਦਿੰਦਾ ਹੈ, ਉਹ ਆਉਣ ਸਾਰ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ। ਗੁਰੂ ਦੀ ਦੀਖਿਆ ਸਿੱਖਿਆ ਨੂੰ ਲੈ ਕੇ ਅਤੇ ਸੇਵਾ ਸਿਮਰਨ ਭਗਤੀ ਸ਼ੁਰੂ ਕਰ ਦਿੰਦੇ ਨੇ, ਅਤੇ ਫਿਰ ਜਦੋਂ ਸੇਵਾ ਸਿਮਰਨ ਭਗਤੀ ਕਰਦੇ ਨੇ ਵਾਹਿਗੁਰੂ ਉਹਨਾਂ ਨੂੰ ਫਿਰ ਆਪਣੇ ਨਾਲ ਮੇਲ ਲੈਂਦਾ ਹੈ। ਹਜ਼ੂਰ ਕਹਿੰਦੇ ਨੇ ਨਾਨਕ ਜੋ ਤੁਰ ਮਿਲੇ, ਜਿਹੜੇ ਤੁਰ ਤੋਂ ਮਿਲੇ ਸਨ ਸੇ ਮਿਲ ਰਹੇ, ਉਹ ਹੁਣ ਵੀ ਮਿਲ ਰਹੇ ਹਨ। ਕਿਉਂ? ਹਰ ਮੇਲੇ ਸਿਰਜਣਹਾਰ, ਵੀ ਸਿਰਜਣਹਾਰ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਿਆ ਹੈ।
ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ।
ਲਓ ਹੁਣ ਪੌੜੀ ਵਿੱਚ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ। ਹੇ ਵਾਹਿਗੁਰੂ ਤੂੰ ਸੱਚਾ ਸਾਹਿਬ ਸੱਚ ਹੈ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸੱਚਾ ਸਾਹਿਬ ਸੱਚਾ ਮਾਲਕ ਸੱਚਾ ਪਾਤਸ਼ਾਹ ਹੈ ਅਤੇ ਸੱਚ ਹੈ, ਅਤੇ ਤੂੰ ਆਦਿ ਕਾਲ ਦੇ ਵਿੱਚ ਵੀ ਸੱਚ ਸਰੂਪ ਸੀ ਅਤੇ ਹੁਣ ਵੀ ਸੱਚ ਸਰੂਪ ਹੈ।
ਤੁਦਨੋ ਸਭ ਧਿਆਏ ਦੀ ਸਭ ਲੱਗੈ ਤੇਰੀ ਪਾਈ।
ਸੱਚ ਸੱਚਾ ਗੋਸਾਈਂ ਅੱਧੀ ਪੰਕਤੀ ਦਾ ਅਰਥ ਹੋਣਾ ਹੈ। ਹੇ ਗੋਸਾਈਂ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਤੂੰ ਅੱਗੇ ਲਈ ਵੀ ਸੱਚਾ ਹੋਵੇਗਾ, ਪਹਿਲਾਂ ਵੀ ਸੱਚਾ ਸੀ ਹੁਣ ਵੀ ਸੱਚਾ ਹੈ, ਅਤੇ ਅੱਗੇ ਲਈ ਵੀ ਤੂੰ ਇਹ ਵਾਹਿਗੁਰੂ ਸੱਚਾ ਹੋਵੇਗਾ, ਭਾਵ ਤਿੰਨੇ ਕਾਲਾਂ ਦੇ ਵਿੱਚ ਅਤੇ ਸੰਧੀ ਕਾਲ ਦੇ ਵਿੱਚ ਵੀ। ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਾਰੇ ਦੇਸ਼ ਕਾਲਾਂ ਦੇ ਵਿੱਚ ਤੂੰ ਸੱਚਾ ਹੈ। ਤੁਦਨੋਂ ਸਭ ਤੇ ਆਈ ਦੀ ਹੈ ਵਾਹਿਗੁਰੂ ਜੀ, ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਤੈਨੂੰ ਧਿਆਉਂਦੀ ਹੈ। ਸਭ ਲੱਗੈ ਤੇਰੀ ਪਾਈ, ਅਤੇ ਸਭ ਤੇਰੀ ਪਾਈ ਦਾ ਅਰਥ ਹੈ ਪੈਰੀ, ਭਾਵ ਸਾਰੀ ਤੇਰੇ ਚਰਨੀ ਲੱਗਦੀ ਹੈ।
ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ।
ਹੇ ਵਾਹਿਗੁਰੂ ਜੀ, ਤੇਰੀ ਜਿਹੜੀ ਸਿਫਤ ਸਲਾਹ ਹੈ ਸਵਾਲਿਓ ਸਰੂਪ ਹੈ, ਬੜੇ ਸੁੰਦਰ ਰੂਪ ਵਾਲੀ ਹੈ। ਸਵਾਲਿਓ ਦਾ ਅਰਥ ਹੈ ਸੁੰਦਰ। ਹੇ ਵਾਹਿਗੁਰੂ, ਤੇਰੀ ਜਿਹੜੀ ਸਿਫਤ ਹੈ ਵੀ ਸਵਾਲਿਓ ਬੜੇ ਸੁੰਦਰ ਰੂਪ ਵਾਲੀ ਹੈ, ਜਿਨ ਕੀਤੀ ਜਿਸਨੇ ਤੇਰੀ ਸਿਫਤ ਕੀਤੀ ਹੈ ਤਿਸ ਪਾਰ ਲੰਘਾਈ, ਤੂੰ ਉਸਨੂੰ ਪਾਰ ਲੰਘਾ ਦਿੱਤਾ, ਭਾਵ ਤੇਰੀ ਸਿਫਤ ਕਰਕੇ ਮਨੁੱਖ ਭਵ ਸਾਗਰ ਤੋਂ ਤਰ ਜਾਂਦਾ ਹੈ।
ਗੁਰਮੁਖਾਂ ਨੂੰ ਫਲ ਪਾਏਦਾ ਸੱਚ ਨਾਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖਾਂ ਨੂੰ ਤੂੰ ਆਪ ਹੀ ਫਲ ਪਾਉਣੇ, ਭਾਵ ਗੁਰਮੁਖਾਂ ਦੀ ਝੋਲੀ ਵਿੱਚ ਤੂੰ ਇਹ ਨਾਮ ਦਾ ਫਲ ਪਾ ਦਿੰਦਾ, ਸੱਚ ਨਾਮ ਸਮਾਈ, ਫਿਰ ਉਹ ਸੱਚੇ ਨਾਮ ਦੇ ਵਿੱਚ ਹਮੇਸ਼ਾ ਲਈ ਲੀਨ ਹੋਏ ਰਹਿੰਦੇ ਹਨ।
ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ।
ਆਏ ਮੇਰੇ ਵੱਡੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਦਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਉਸ ਵਾਹਿਗੁਰੂ ਨੂੰ ਸਤਿਗੁਰੂ ਨੇ ਸੱਚਾ ਸਾਹਿਬ ਤੇ ਵੱਡਾ ਸਾਹਿਬ ਲਿਖਿਆ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਐ ਮੇਰੇ ਵੱਡੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਵੱਡੀ ਤੇਰੀ ਵਡਿਆਈ, ਤੇਰੀ ਵਡਿਆਈ ਸਭ ਤੋਂ ਵੱਡੀ ਹੈ।
ਸਲੋਕ ਮਹੱਲਾ ਚੌਥਾ। ਵਿਣ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਦ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅੱਗੇ ਸਿੱਖਿਆ ਬਖਸ਼ਿਸ਼ ਕਰਦੇ ਹਨ। ਬਈ ਕਈ ਲੋਕ ਦੁਨੀਆਂ ਵਿੱਚ ਇਹੋ ਜਿਹੇ ਨੇ ਬਈ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਛੱਡ ਕੇ ਅਤੇ ਜਿਹੜੇ ਕੋਈ ਦੁਨੀਆਂ ਦੇ ਲੋਕ ਨੇ, ਕੋਈ ਮਾਇਆਧਾਰੀ ਨੇ ਅਤੇ ਜਾਂ ਕੋਈ ਹੋਰ ਹੰਕਾਰੀ ਪੁਰਸ਼ ਨੇ, ਉਹਨਾਂ ਦੀਆਂ ਬੜੀਆਂ ਸਿਫਤਾਂ ਕਰਦੇ ਨੇ। ਖਾਸ ਕਰਕੇ ਜਿਹੜੇ ਕੋਈ ਕਵੀ ਲੋਕ ਹੁੰਦੇ ਨੇ ਜਾਂ ਕੋਈ ਹੋਰ ਮਾਇਆ ਦੇ ਪੁਜਾਰੀ ਲੋਕ ਹੁੰਦੇ ਨੇ, ਉਹ ਮਾਇਆਧਾਰੀਆਂ ਦੀ ਵੀ ਬੜੀ ਸਿਫਤ ਕਰਦੇ ਨੇ। ਪਰ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਗੁਰਮੁਖੋ ਬਿਨ ਨਾਵੈ ਹੋਰ ਸਾ ਲਾਹਣਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਕਿਸੇ ਹੋਰ ਵਸਤੂ ਨੂੰ ਸਲਾਉਣਾ ਹੈ, ਸਭ ਬੋਲਣ ਫਿੱਕਾ ਸਾਧ, ਉਹ ਸਾਰਾ ਬੋਲਣ ਦਾ ਫਿੱਕਾ ਹੀ ਸਵਾਦ ਹੁੰਦਾ। ਭਾਵ ਵਾਹਿਗੁਰੂ ਦੇ ਨਾਮ ਦੀ ਜਿੰਨੀ ਸਿਫਤ ਕੀਤੀ ਜਾਵੇ ਓਨੀ ਥੋੜ੍ਹੀ ਹੈ, ਪਰ ਨਾਮ ਤੋਂ ਬਿਨਾਂ ਅਤੇ ਜੇ ਅਸੀਂ ਕਿਸੇ ਹੋਰ ਵਸਤੂ ਨੂੰ ਸਲਾਉਣੇ ਹਾਂ, ਉਹਦੇ ਬੋਲਣ ਦਾ ਸਵਾਦ ਫਿੱਕਾ ਹੀ ਰਹਿੰਦਾ ਹੈ।
ਮਨਮੁਖ ਅਹੰਕਾਰ ਸਲਾਹ ਦੇ ਹਉਮੈ ਮਮਤਾ ਬਾਦ।
ਲੋਕ ਜਿਹੜੇ ਦੁਨੀਆਂ ਵਿੱਚ ਮਨਮੁਖ ਲੋਕ ਨੇ, ਜਿਹੜੇ ਗੁਰਮੁਖ ਨੇ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ, ਗੁਰੂ ਤੇ ਨਾਮ ਦੀ ਵਡਿਆਈ ਕਰਦੇ ਨੇ। ਪਰ ਮਨਮੁਖ ਲੋਕ ਉਹ ਅਹੰਕਾਰ ਨੂੰ ਸਲਾਉਂਦੇ ਨੇ, ਭਾਵ ਉਹ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਵਿਦਿਆ ਦਾ, ਆਪਣੇ ਧਨ ਦਾ ਜਾਂ ਆਪਣੇ ਹੋਰ ਪਦਵੀ ਦਾ ਹੰਕਾਰ ਹੁੰਦਾ ਹੈ, ਅਤੇ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਸਲਾਉਂਦੇ ਨੇ, ਉਹਨਾਂ ਦੇ ਸਲਾਉਣ ਦਾ ਵੀ ਇੱਕ ਕਾਰਨ ਹੁੰਦਾ ਹੈ। ਜਿਹੜੇ ਵੱਡੇ ਵੱਡੇ ਮਾਇਆਧਾਰੀ ਲੋਕ ਹੁੰਦੇ ਨੇ, ਉਹ ਵਡਿਆਈ ਦੇ ਭੁੱਖੇ ਹੁੰਦੇ ਨੇ, ਅਤੇ ਜਿਹੜੇ ਖੁਸ਼ਾਮਤੀ ਲੋਕ ਹੁੰਦੇ ਨੇ, ਉਹਨਾਂ ਦੀਆਂ ਝੂਠੀਆਂ ਤਾਰੀਫਾਂ ਕਰਦੇ ਨੇ, ਉਹਨਾਂ ਦੀਆਂ ਸਿਫਤਾਂ ਦੇ ਪੁਲ ਬੰਨਦੇ ਨੇ, ਫਿਰ ਉਹ ਉਹਨਾਂ ਨੂੰ ਕੁਝ ਨਾ ਕੁਝ ਮਾਇਆ ਦਿੰਦੇ ਨੇ, ਇਨਾਮ ਦਿੰਦੇ ਨੇ, ਉਹ ਹੋਰ ਵੱਧ ਚੜ੍ਹ ਕੇ ਉਹਨਾਂ ਨੂੰ ਸਲਾਉਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਇਹ ਗੱਲ ਠੀਕ ਨਹੀਂ ਹੈ। ਦੁਨੀਆਂ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਬੇਪਰਵਾਹੋ। ਸਤਿਗੁਰੂ ਕਹਿੰਦੇ ਨੇ ਸੱਚੇ ਅਕਾਲ ਪੁਰਖ ਦੀ ਸਿਫਤ ਕਰਨੀ ਚਾਹੀਦੀ ਹੈ, ਮਨਮੁਖ ਅਹੰਕਾਰ ਸਲਾਹ ਦੇ। ਪਰ ਮਨਮੁਖ ਲੋਕ ਹੰਕਾਰ ਨੂੰ ਸਲਾਉਂਦੇ ਨੇ, ਭਾਵ ਮਾਇਆਧਾਰੀਆਂ ਦੀ ਹਉਮੈ ਨੂੰ ਪੱਠੇ ਪਾਉਂਦੇ ਨੇ, ਹੰਕਾਰ ਨੂੰ ਵਧਾਉਂਦੇ ਨੇ, ਉਹਨਾਂ ਦੀ ਝੂਠੀ ਖੁਸ਼ਾਮਤ ਕਰਦੇ ਨੇ। ਮਨਮੁਖ ਲੋਕ ਹੰਕਾਰ ਨੂੰ ਸਲਾਉਂਦੇ ਨੇ, ਹਉਮੈ ਮਮਤਾਵਾਦ, ਇਹਦੇ ਨਾਲ ਹਉਮੈ ਵਧਦੀ ਹੈ ਅਤੇ ਮਮਤਾ ਜਿਹੜੀ ਝੂਠੀ ਮੇਰ ਤੇਰ ਦਾ ਵਾਦ ਝਗੜਾ ਪੈਦਾ ਹੁੰਦਾ ਹੈ।
ਜਿਨ ਸਲਾਹਨ ਸੇ ਮਰੇ ਖਪ ਜਾਵੇ ਸਭ ਅਪਵਾਦ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਮਾਇਆਧਾਰੀਆਂ ਨੂੰ ਉਹ ਸਲਾਉਂਦੇ ਨੇ ਉਹ ਵੀ ਮਰ ਜਾਂਦੇ ਨੇ, ਅਤੇ ਖਪ ਜਾਵੇ ਸਭ ਅਪਵਾਦ, ਅਤੇ ਜਿਹੜੇ ਉਹਨਾਂ ਦੇ ਸਾਰੇ ਅਪਵਾਦ, ਭਾਵ ਜਿਹੜੇ ਝੂਠੀਆਂ ਖੁਸ਼ਾਮਤਾਂ ਸਿਫਤਾਂ ਦੇ ਪੁਲ ਬੰਨੇ ਹੁੰਦੇ ਨੇ, ਕੋਈ ਦੂਜਿਆਂ ਦੀ ਜਿਹਦੇ ਵਿੱਚ ਨਿੰਦਿਆ ਵੀ ਕੀਤੀ ਹੁੰਦੀ ਹੈ, ਜਿਹੜੇ ਇਹੋ ਜਿਹੇ ਝੂਠੇ ਅਪਵਾਦ ਨੇ, ਬਕਵਾਸ ਨੇ, ਉਹ ਵੀ ਨਾਲ ਦੀ ਨਾਲ ਹੀ ਉਹ ਸਾਰੇ ਮੁੱਕ ਜਾਂਦੇ ਨੇ। ਜਿਨ੍ਹਾਂ ਨੂੰ ਸਲਾਉਂਦੇ ਨੇ ਉਹ ਵੀ ਮਰ ਜਾਂਦੇ ਨੇ, ਅਤੇ ਜਿਹੜੇ ਉਹਨਾਂ ਦੇ ਬਾਰੇ ਝੂਠੀਆਂ ਖੁਸ਼ਾਮਤਾਂ ਕਰਨ ਵਾਲੇ ਅਤੇ ਝੂਠਾ ਅਪਵਾਦ ਕਰਨ ਵਾਲੇ ਉਹ ਵੀ ਸਾਰੇ ਖਪ ਜਾਂਦੇ ਹਨ।
ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ।
ਤੇ ਭਾਵ ਉਹਨਾਂ ਦੇ ਜਿਹੜੇ ਅਪਵਾਦ ਨੇ, ਅਪਵਾਦ ਤੋਂ ਭਾਵ ਹੈ ਵੀ ਜਿਹੜਾ ਵਿਅਰਥ ਕਿਸੇ ਦਾ ਐਵੇਂ ਸੋਹਲਾ ਗਾਈ ਜਾਣਾ, ਐਵੇਂ ਕਿਸੇ ਦੀ ਖੁਸ਼ਾਮਤ ਕਰੀ ਜਾਣੀ, ਉਹ ਵੀ ਨਾਲ ਹੀ ਸਭ ਕੁਝ ਖਤਮ ਹੋ ਜਾਂਦਾ ਹੈ। ਜਦੋਂ ਸਲਾਉਣ ਵਾਲਾ ਮਰ ਜਾਂਦਾ ਹੈ ਤੇ ਨਾਲ ਉਹਦੇ ਵਾਸਤੇ ਜੋ ਵੀ ਅਪਵਾਦ ਕੀਤਾ, ਬਕਵਾਸ ਕੀਤਾ, ਉਹ ਵੀ ਨਾਲ ਹੀ ਖਤਮ ਹੋ ਜਾਂਦਾ ਹੈ। ਜਨ ਨਾਨਕ ਗੁਰਮੁਖ ਉਭਰੇ, ਹਜ਼ੂਰ ਕਹਿੰਦੇ ਭਾਈ ਗੁਰਮੁਖ ਬਚ ਗਏ ਨੇ। ਕਿਵੇਂ ਬਚ ਗਏ? ਜਪ ਹਰ ਹਰ ਪਰਮਾ ਨਾਦ, ਉਹਨਾਂ ਨੇ ਜੋ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਨਾਮ ਜਪਿਆ ਹੈ, ਉਹ ਝੂਠੀਆਂ ਖੁਸ਼ਾਮਤਾਂ ਨਹੀਂ ਕਰਵਾਉਂਦੇ, ਉਹ ਝੂਠੀਆਂ ਵਡਿਆਈਆਂ ਵਿੱਚ ਨਹੀਂ ਪੈਂਦੇ, ਕਿਉਂਕਿ ਸਤਿਗੁਰੂ ਦੇ ਬਚਨ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਨੀ ਜਲੀ ਨਾ ਵਿਸਾਰਿਆ ਇੱਕ ਨਾ ਚਲੀਆਂ ਨਾਲ। ਆ ਜਿਹੜੀਆਂ ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਨੇ, ਇਹਨਾਂ ਵਿੱਚ ਪੈ ਕੇ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ, ਅਤੇ ਜਦੋਂ ਨਾਮ ਭੁੱਲ ਗਿਆ ਤੇ ਫਿਰ ਇਹਨੂੰ ਨਰਕਾਂ ਦੇ ਵਿੱਚ ਜਾਣਾ ਪੈਂਦਾ। ਇਸੇ ਲਈ ਗੁਰਮੁਖ ਇਹਨਾਂ ਚੀਜ਼ਾਂ ਤੋਂ ਬਚ ਗਏ ਨੇ। ਕਿਵੇਂ? ਜਪ ਹਰ ਹਰ ਪਰਮਾਨਾਦ, ਉਹ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ, ਤੇ ਨਾਮ ਜਪ ਕੇ ਝੂਠੀਆਂ ਵਡਿਆਈਆਂ ਕੁਸ਼ਾਮਤਾਂ ਤੋਂ ਬਚ ਗਏ ਹਨ।
ਮਹੱਲਾ ਚੌਥਾ, ਸਤਿਗੁਰ ਹਰ ਪ੍ਰਭ ਦਸ, ਨਾਮ ਧਿਆਈ ਮਨ ਹਰੀ।
ਲੋ ਹੁਣ ਦੂਜੇ ਸਲੋਕ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਹਰ ਪ੍ਰਭ ਦਸ, ਸਤਿਗੁਰੂ ਦੀ ਅੱਗੇ ਬੇਨਤੀ ਹੈ, ਹੇ ਸਤਿਗੁਰੂ ਜੀ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਦੱਸੋ। ਨਾਮ ਧਿਆਈ ਮਨ ਹਰੀ, ਜਿਸ ਕਰਕੇ ਅਸੀਂ ਆਪਣੇ ਮਨ ਦੇ ਵਿੱਚ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆ ਸਕੀਏ।
ਨਾਨਕ ਨਾਮ ਪਵਿੱਤ ਹਰ, ਮੁਖ ਬੋਲੀ ਸਭ ਦੁੱਖ ਪਰ ਹਰੀ।
ਇਹ ਪਵਿੱਤ ਤੇ ਵਿਸਰਾਮ ਲਾਉਣਾ ਹੈ। ਨਾਨਕ ਨਾਮ ਪਵਿੱਤ ਹਰ, ਮੁਖ ਬੋਲੀ ਸਭ ਦੁੱਖ ਪਰ ਹਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਨਾਮ ਪਵਿੱਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਪਵਿੱਤਰ ਹੈ। ਹਰ ਮੁਖ ਬੋਲੀ, ਜਦੋਂ ਅਸੀਂ ਆਪਣੇ ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ, ਸਭ ਦੁੱਖ ਪਰ ਹਰੀ, ਇਹਦੇ ਨਾਲ ਸਾਰੇ ਦੁੱਖ ਪਰ ਹਰੀ ਨਾਸ ਹੋ ਜਾਂਦੇ ਨੇ। ਕਈ ਟੀਕਾਕਾਰਾਂ ਨੇ ਹਰ ਤੇ ਵੀ ਵਿਸਰਾਮ ਲਿਖਿਆ ਹੈ, ਪਰ ਪਵਿੱਤ ਤੇ ਅਰਥ ਵਧੇਰੇ ਟੁਕਦਾ ਹੈ ਵੀ ਵਾਹਿਗੁਰੂ ਦਾ ਨਾਮ ਪਵਿੱਤਰ ਹੈ। ਜਦੋਂ ਅਸੀਂ ਆਪਣੇ ਮੁਖੋਂ ਹਰ ਬੋਲੀ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ, ਇਹਦੇ ਨਾਲ ਸਾਰੇ ਦੁੱਖ ਪਰ ਹਰੀ ਨਾਸ ਹੁੰਦੇ ਹਨ।
ਪੌੜੀ, ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ।
ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਤੂੰ ਆਪੇ ਆਪ ਨਿਰੰਕਾਰ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣੇ ਆਪ ਨਿਰਾਕਾਰ ਸਰੂਪ ਹੈ। ਰੂਪ ਨਾ ਰੇਖ ਨਾ ਰੰਗ, ਕਿਸ ਤ੍ਰਿਹਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਾਸਤਵਿਕ ਰੂਪ ਦੀ ਵਿਆਖਿਆ ਹੈ। ਹੇ ਵਾਹਿਗੁਰੂ, ਤੂੰ ਆਪਣੇ ਆਪ ਤੇ ਨਿਰਾਕਾਰ ਹੈ, ਨਿਰੰਜਨ ਹਰ ਰਾਇਆ ਤੇ ਨਿਰੰਜਨ ਸ਼ੁੱਧ ਸਰੂਪ ਹੈ, ਤੇ ਹਰ ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਤੇ ਰਾਇਆ ਦੀਨ ਦੁਨੀਆਂ ਦਾ ਪਾਤਸ਼ਾਹ ਹੈ।
ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨ ਕਾ ਸਭ ਦੁੱਖ ਗਵਾਇਆ।
ਹੇ ਵਾਹਿਗੁਰੂ ਜੀ, ਤੁਸੀਂ ਸੱਚ ਸਰੂਪ ਹੋ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਆਪ ਜੀ ਦੇ ਨਾਮ ਨੂੰ ਧਿਆਇਆ ਹੈ, ਤਿਨ ਕਾ ਸਭ ਦੁੱਖ ਗਵਾਇਆ, ਉਹਨਾਂ ਦਾ ਤੁਸੀਂ ਸਾਰਾ ਹੀ ਦੁੱਖ ਗਵਾ ਦਿੱਤਾ। ਸਭ ਤੋਂ ਵੱਡਾ ਦੁੱਖ ਮੌਤ ਦਾ ਸੀ, ਤੇ ਉਸ ਤੋਂ ਦੂਸਰੇ ਨੰਬਰ ਤੇ ਦੁੱਖ ਜਨਮ ਦਾ ਦੁੱਖ ਵੱਡਾ ਗਿਣਿਆ ਗਿਆ ਹੈ, ਪਰ ਜਨਮ ਦੇ ਨਾਲੋਂ ਮੌਤ ਦਾ ਦੁੱਖ ਵਧੇਰੇ ਮੰਨਿਆ ਗਿਆ। ਇੱਕ ਮਹਾਂਪੁਰਖ ਵਿਚਾਰ ਦੱਸਦੇ ਸਨ, ਇੱਕ ਬਿੱਛੂ ਹੁੰਦਾ ਹੈ, ਬਹੁਤ ਜ਼ਹਿਰੀਲਾ ਜਾਨਵਰ ਹੈ, ਕਹਿੰਦੇ ਨੇ ਜੋ ਪੱਥਰ ਨੂੰ ਡੰਗ ਮਾਰ ਦੇਵੇ ਪੱਥਰ ਵੀ ਸੰਖਿਆ ਬਣ ਜਾਂਦਾ ਹੈ, ਜ਼ਹਿਰ ਬਣ ਜਾਂਦੀ ਹੈ, ਇੰਨੀ ਉਹਦੇ ਵਿੱਚ ਜ਼ਹਿਰ ਹੁੰਦੀ ਹੈ, ਅਤੇ ਫਿਰ ਉਹ ਅਸੰਖਿਆ ਕਈ ਦਵਾਈਆਂ ਦੇ ਵਿੱਚ ਵੀ ਕੰਮ ਆਉਂਦਾ ਹੈ। ਅਤੇ ਉਹ ਕਹਿੰਦੇ ਜੇ ਉਹ 10,000 ਬਿੱਛੂ ਇਕੱਠਾ ਡੰਗ ਮਾਰੇ ਮੌਤ ਦਾ ਏਡਾ ਵੱਡਾ ਦੁੱਖ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ, ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਹੇ ਸੱਚ ਸਰੂਪ ਵਾਹਿਗੁਰੂ ਤੈਨੂੰ ਧਿਆਇਆ ਹੈ, ਉਹਨਾਂ ਦਾ ਤੁਸੀਂ ਸਾਰਾ ਹੀ ਜਨਮ ਤੇ ਮਰਨ ਦਾ ਦੁੱਖ ਗਵਾ ਦਿੱਤਾ।
ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੈ ਲਾਏ ਸੁਣਾਇਆ।
ਹੇ ਵਾਹਿਗੁਰੂ ਜੀ, ਤੇਰਾ ਕੋਈ ਇਹੋ ਜਿਹਾ ਸ਼ਰੀਕ ਵੀ ਨਹੀਂ ਹੈ ਜਿਸ ਦੇ ਲਵੈ ਦਾ ਅਰਥ ਬਰਾਬਰ ਲਾ ਕੇ, ਭਾਵ ਜਿਸਨੂੰ ਤੇਰੇ ਬਰਾਬਰ ਖੜਾ ਕਰਕੇ ਤੇ ਤੇਰੀ ਕੋਈ ਗੱਲ ਸੁਣਾਈ ਜਾ ਸਕੇ, ਭਾਵ ਉਸ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਉਸਦਾ ਸ਼ਰੀਕ ਨਹੀਂ ਜੰਮਿਆ, ਤੇ ਜਿਸ ਨੂੰ ਬਰਾਬਰ ਖੜਾ ਕਰਕੇ ਵਾਹਿਗੁਰੂ ਦੇ ਕੁਝ ਆਖਿਆ ਜਾ ਸਕੇ, ਭਾਵ ਜਿਵੇਂ ਬਹੁਤ ਸਾਰੇ ਲੋਕ ਹੋਰ ਦੇਵੀ ਦੇਵਤਿਆਂ ਨੂੰ, ਪੀਰਾਂ ਪੈਗੰਬਰਾਂ ਨੂੰ ਤੇ ਹੋਰ ਅਵਤਾਰਾਂ ਨੂੰ ਮੰਨੀ ਬੈਠੇ ਨੇ, ਪਰ ਸਤਿਗੁਰੂ ਮਹਾਰਾਜ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਵੀ ਉਹ ਵਾਹਿਗੁਰੂ ਤੇ ਅਦਵੈਤ ਹੈ, ਹੋਰ ਉਸਦਾ ਸ਼ਰੀਕ ਕੋਈ ਵੀ ਨਹੀਂ ਹੈ ਜਿਸ ਨੂੰ ਉਸਦੇ ਬਰਾਬਰ ਖੜਾ ਕਰਕੇ ਤੇ ਕੋਈ ਗੱਲ ਸੁਣਾਈ ਜਾ ਸਕੇ।
ਤੁਧ ਜੀਵਨ ਦਾਤਾ, ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਨਿਰੰਜਨਾ ਸ਼ੁੱਧ ਸਰੂਪ ਹੈ, ਤੁਧ ਜੀਵਨ ਦਾਤਾ ਤੂੰ ਹੈ ਨਿਰੰਜਨਾ, ਤੇਰੇ ਜਿੱਡਾ ਵੱਡਾ ਦਾਤਾ ਕੋਈ ਹੋਰ ਨਹੀਂ ਹੋ ਸਕਦਾ, ਜਿੱਡਾ ਵੱਡਾ ਦਾਤਾ ਤੂੰ ਹੈ ਤੇ ਉਤਨਾ ਵੱਡਾ ਤੂੰ ਹੀ ਹੈ, ਹੋਰ ਕੋਈ ਵੀ ਨਹੀਂ ਹੋ ਸਕਦਾ, ਤੂੰ ਹੈ ਸੱਚ ਮੇਰਾ ਮਨ ਪਾਇਆ, ਹੈ ਵਾਹਿਗੁਰੂ ਤੂੰ ਹੀ ਸੱਚ ਸਰੂਪ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਮੇਰਾ ਮਨ ਪਾਇਆ, ਤੂੰ ਹੀ ਮੇਰੇ ਮਨ ਦੇ ਵਿੱਚ ਪਾਇਆ, ਚੰਗਾ ਲੱਗਿਆ, ਪਸੰਦ ਆਇਆ ਹੈ।
ਸੱਚੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਸੱਚੇ ਪਾਤਸ਼ਾਹ, ਸੱਚੇ ਸੱਚ ਨਾਇਆ। ਹੇ ਐ ਮੇਰੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਤੂੰ ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ। ਸੱਚੇ ਸੱਚ ਨਾਇਆ, ਹੇ ਸੱਚੇ ਵਾਹਿਗੁਰੂ, ਤੇਰਾ ਨਾਮ ਵੀ ਸੱਚਾ ਹੈ, ਇਸ ਲਈ ਤੇਰੀ ਮਹਿਮਾ ਵੀ ਅਸੀਂ ਸੱਚੀ ਸਮਝੀ ਹੈ।
ਸਲੋਕ ਮਹਲਾ ਚੌਥਾ। ਮਨ ਅੰਤਰ ਹਉ ਮੈਂ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ।
ਲਓ ਹੁਣ ਤੀਜੇ ਸਲੋਕ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਭ੍ਰਮ ਭੂਲੇ ਮਨਮੁਖ ਦੁਰਜਨਾ, ਵੀ ਜਿਹੜੇ ਮਨਮੁਖ ਲੋਕ ਨੇ, ਮਨ ਦੇ ਪਿੱਛੇ ਚੱਲਣ ਵਾਲੇ ਦੁਰਜਨਾ, ਜਾਂ ਦੁਰਜਨਾ ਦਾ ਅਰਥ ਹੈ ਖੋਟੇ ਪੁਰਸ਼ ਨੇ, ਜਿਹੜੇ ਮਨ ਦੇ ਪਿੱਛੇ ਚੱਲਦੇ ਨੇ, ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਦੁਰਜਨ ਦੀ ਸੰਗਿਆ ਦਿੱਤੀ ਹੈ। ਭਾਵ ਉਹ ਖੋਟੇ ਪੁਰਸ਼ ਨੇ, ਦੁਸ਼ਟ ਆਦਮੀ ਨੇ, ਜਿਹੜੇ ਮਨਮੁਖ ਦੁਸ਼ਟ ਆਦਮੀ ਨੇ। ਭ੍ਰਮ ਭੁੱਲੇ, ਉਹ ਭਰਮ ਦੇ ਵਿੱਚ ਭੁੱਲੇ ਫਿਰਦੇ ਨੇ। ਕਿਉਂ? ਮਨ ਅੰਤਰ ਹਉਮੈ ਰੋਗ ਹੈ, ਉਹਨਾਂ ਦੇ ਮਨ ਦੇ ਅੰਦਰ ਹਉਮੈ ਦਾ ਰੋਗ ਚਿੰਬੜਿਆ ਹੋਇਆ ਹੈ। ਹਉਮੈ ਮਾਨਸਿਕ ਰੋਗ ਹੈ, ਇਸ ਨੂੰ ਗੁਰੂ ਮਹਾਰਾਜ ਨੇ ਹਉਮੈ ਦੀਰਘ ਰੋਗ ਹੈ, ਦੀਰਘ ਰੋਗ ਲਿਖਿਆ ਹੈ। ਤੇ ਇਹ ਮਨਮੁਖਾਂ ਦੇ ਮਨ ਦੇ ਅੰਦਰ ਹਉਮੈ ਦਾ ਰੋਗ ਹੈ, ਜਿਸ ਕਰਕੇ ਉਹ ਦੁਸ਼ਟ ਮਨਮੁਖ ਆਦਮੀ ਭਰਮ ਦੇ ਵਿੱਚ ਭੁੱਲੇ ਭਟਕੇ ਇੱਧਰ ਉੱਧਰ ਫਿਰਦੇ ਰਹਿੰਦੇ ਹਨ।
ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ।
ਫਿਰ ਮਹਾਰਾਜ, ਇਸ ਰੋਗ ਨੂੰ ਕਿਸੇ ਤਰ੍ਹਾਂ ਗਵਾਇਆ ਵੀ ਜਾ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਭਾਈ ਹਾਂ, ਇੱਕ ਤਰੀਕਾ ਹੈ, ਮਿਲ ਸਤਿਗੁਰ ਸਾਧੂ ਸੱਜਣਾ। ਜਿਹੜੇ ਸਾਧੂ ਸ੍ਰੇਸ਼ਟ ਵੀ ਵਾਹਿਗੁਰੂ ਪਰਮੇਸ਼ਰ ਦੇ ਦਾਸਾ ਭਾਵ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਨੇ, ਉਹਨਾਂ ਨੂੰ ਮਿਲੋ। ਤੇ ਸਤਿਗੁਰੂ ਪੂਰੇ ਵੈਦ ਨੇ, ਜਿਵੇਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਵੀ ਸਤਿਗੁਰੂ ਮਹਾਰਾਜ ਪੂਰੇ ਵੈਦ ਨੇ, ਪੂਰੇ ਹਕੀਮ ਨੇ, ਪੂਰੇ ਡਾਕਟਰ ਨੇ। ਇਸ ਲਈ ਸਤਿਗੁਰੂ ਮਹਾਰਾਜ ਦੇ ਨਾਲ ਮਿਲਣਾ ਚਾਹੀਦਾ ਹੈ। ਨਾਨਕ ਰੋਗ ਗਵਾਏ, ਤੇ ਇਸ ਢੰਗ ਦੇ ਨਾਲ ਇਸ ਹਉਮੈ ਦੇ ਰੋਗ ਨੂੰ ਗਵਾਇਆ ਜਾਂਦਾ ਹੈ।
ਮਹੱਲਾ ਚੌਥਾ। ਮਨ ਤਨ ਰਤਾ ਰੰਗ ਸਿਉ, ਗੁਰਮੁਖ ਹਰ ਗੁਣ ਤਾਸ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਸਲੋਕ ਵਿੱਚ ਫਰਮਾਉਂਦੇ ਹਨ, ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਨੇ, ਪਹਿਲਾਂ ਮਨਮੁਖਾਂ ਦੀ ਹਾਲਤ ਦੱਸੀ ਹੈ ਨਾ, ਹੁਣ ਉਹਨਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਨੇ, ਭਾਵ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ, ਤੇ ਗੁਰੂ ਦੇ ਸਨਮੁਖ ਤੇ ਗੁਰੂ ਨੂੰ ਸਮਰਪਿਤ ਹੋਣ ਵਾਲੇ ਮਹਾਂਪੁਰਖ ਨੇ, ਗੁਰਮੁਖ ਹਰ ਗੁਣ ਤਾਸ, ਉਹਨਾਂ ਗੁਰਮੁਖਾਂ ਦੇ, ਉਹਨਾਂ ਗੁਰਮੁਖਾਂ ਦਾ ਮਨ ਵੀ ਤੇ ਤਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਦੇ ਨਾਲ ਰੰਗਿਆ ਜਾਂਦਾ ਹੈ। ਗੁਰਮੁਖ ਹਰ ਗੁਣ ਤਾਸ ਉਹ ਕੈਸਾ ਹੈ? ਵਾਹਿਗੁਰੂ ਗੁਣ ਤਾਸ ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ, ਤੇ ਉਹਨਾਂ ਗੁਰਮੁਖਾਂ ਦਾ ਮਨ ਵੀ ਤਨ ਵੀ ਉਸ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ।
ਜਨ ਨਾਨਕ ਹਰ ਸਰਣਾਗਤੀ, ਹਰ ਮੇਲੇ ਗੁਰ ਸਾਹਿਬਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਦਾਸ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ, ਹਰ ਮੇਲੇ ਗੁਰ ਸਾਹਿਬਾਸ। ਉਹ ਵਾਹਿਗੁਰੂ ਗੁਰੂ ਦੀ ਸ਼ਾਬਾਸ਼ ਦਾ ਸਦਕਾ, ਗੁਰੂ ਦੀ ਆਸੀਸ ਦਾ ਸਦਕਾ, ਹਰ ਮੇਲੇ ਉਹ ਵਾਹਿਗੁਰੂ ਸਾਨੂੰ ਆਪਣੇ ਨਾਲ ਮਿਲ ਲਵੇਗਾ।
ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਬੜੀ ਹੈ।
ਲੋਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ। ਹੇ ਵਾਹਿਗੁਰੂ ਜੀ, ਤੂੰ ਕਰਤਾ ਪੁਰਖ ਹੈ ਤੇ ਅਗੰਮ ਮਨ ਦੀ ਗਮਤਾ ਤੋਂ ਪਰੇ ਹੈ, ਕਿਸ ਨਾਲ ਤੂੰ ਬੜੀ ਹੈ, ਤੈਨੂੰ ਕਿਹਦੇ ਨਾਲ ਬੜੀ ਹੈ ਦਾ ਅਰਥ ਹੈ ਵਡਿਆਈਏ, ਤੈਨੂੰ ਕਿਹਦੇ ਨਾਲ ਵਡਿਆਈਏ, ਕਿਹਦੇ ਨਾਲ ਤੇਰੀ ਉਪਮਾ ਕਰੀਏ।
ਤੁਧ ਜੇਵੜ ਹੋਏ ਸੋ ਆਖੀਐ, ਤੁਧ ਜੇਹਾ ਤੂੰ ਹੈ ਪੜੀਐ।
ਹੇ ਵਾਹਿਗੁਰੂ ਜੀ, ਤੁਧ ਜੇਵੜ ਹੋਏ, ਜੇ ਕੋਈ ਤੇਰੇ ਜਿੱਡਾ ਵੱਡਾ ਹੋਰ ਹੋਵੇ ਤੇ ਸੋ ਆਖੀਐ, ਫਿਰ ਉਹਦੇ ਬਾਰੇ ਕੁਛ ਆਖਿਆ ਜਾ ਸਕਦਾ ਹੈ। ਤੁਧ ਜੇਹਾ ਤੂੰ ਹੈ ਪੜੀਐ, ਪਰ ਤੇਰੇ ਜੇਹਾ ਤੇ ਤੂੰ ਹੀ ਪੜਿਆ ਜਾਣਾ, ਤੇਰੇ ਵਰਗਾ ਤੇ ਤੂੰ ਹੀ ਪੜਿਆ ਗਿਆ ਹੈ, ਇਸ ਲਈ ਕੋਈ ਤੇਰੇ ਵਰਗਾ, ਤੇਰੇ ਜਿੱਡਾ ਵੱਡਾ, ਤੇਰੇ ਜਿਹਾ ਹੋਰ ਕੋਈ ਵੀ ਨਹੀਂ ਹੈ। ਤੇ ਕਿਸ ਨਾਲ ਤੇਰੀ ਵਡਿਆਈ ਕਰੀਏ।
ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪ੍ਰਗੜੀਐ।
ਹੇ ਵਾਹਿਗੁਰੂ ਜੀ, ਤੂੰ ਸਾਰੇ ਹੀ ਘਟਾਂ ਘਟਾਂ ਦੇ ਵਿੱਚ ਇੱਕ ਵਰਤਦਾ ਹੈ। ਇਹਦਾ ਮਤਲਬ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਇੱਕ ਤੂੰ ਹੀ ਵਰਤ ਰਿਹਾ ਹੈ। ਗੁਰਮੁਖ ਪ੍ਰਗੜੀਐ, ਪਰ ਗੁਰੂ ਦੀ ਕਿਰਪਾ ਦੇ ਨਾਲ ਪ੍ਰਗੜੀਐ ਦਾ ਅਰਥ ਹੈ ਤੂੰ ਪ੍ਰਗਟ ਹੁੰਦਾ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਤੇ ਉਹਨਾਂ ਨੂੰ ਘਟਾਂ ਘਟਾਂ ਵਿੱਚ ਵਸਦਾ ਪਰਮੇਸ਼ਰ ਦਿਸਦਾ ਹੈ।
ਤੂੰ ਸੱਚਾ ਸਭ ਸਦਾ ਖਸਮ ਹੈ, ਸਭ ਦੂ ਤੂੰ ਚੜੀਐ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਿਫਤ ਕਰਦੇ ਨੇ। ਹੇ ਵਾਹਿਗੁਰੂ, ਤੂੰ ਸੱਚਾ ਹੈ ਤੇ ਸਾਰਿਆਂ ਦਾ ਖਸਮ ਮਾਲਕ ਹੈ। ਸਭ ਤੋਂ ਤੂੰ ਚੜੀਐ ਤੇ ਸਾਰਿਆਂ ਤੋਂ ਹੀ ਤੂੰ ਚੜੀਐ ਦਾ ਅਰਥ ਵੀ ਬਹੁਤ ਹੀ ਚੜ੍ਹਤ ਵਾਲਾ ਹੈ। ਤੇਰੀ ਸਾਰਿਆਂ ਤੋਂ ਵੱਧ ਚੜ੍ਹਦੀ ਕਲਾ ਹੋ ਰਹੀ ਹੈ। ਤੇਰੇ ਵਰਗਾ ਹੋਰ ਕੋਈ ਵੀ ਨਹੀਂ ਹੋ ਸਕਦਾ।
ਤੂੰ ਕਰਹਿ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਐ।
ਤੇ ਸੱਚੇ ਅਕਾਲ ਪੁਰਖ ਵਾਹਿਗੁਰੂ, ਜੋ ਵੀ ਤੂੰ ਕਰਦਾ ਹੈ ਤੇ ਉਹੀ ਪਿੱਛੇ ਹੋਇਆ ਤੇ ਹੁਣ ਵੀ ਹੋ ਰਿਹਾ ਹੈ। ਹੋਏ ਸੀ ਇਹ ਭਵਿੱਖਤ ਕਾਲ ਦੀ ਕਿਰਿਆ ਹੈ, ਅੱਗੇ ਨੂੰ ਵੀ ਉਹੀ ਹੋਵੇਗਾ। ਤਾਂ ਕਾਇਤ ਕੜੀਆ ਤੇ ਫਿਰ ਕਾਹਦੇ ਲਈ ਕੜੀਆ ਦਾ ਅਰਥ ਝੂਰਨਾ ਹੈ, ਕਾਹਦੇ ਲਈ ਪਛਤਾਵਾ ਕਰਨਾ, ਕਾਹਦੇ ਲਈ ਰੋਣਾ ਹੈ। ਭਾਵ ਜੋ ਤੂੰ ਕਰਦਾ ਹੈ ਉਹੀ ਹੁੰਦਾ ਹੈ, ਜੋ ਵੀ ਤੂੰ ਕਰਦਾ ਹੈ ਉਹਦੇ ਵਿੱਚ ਜੀਵ ਦਾ ਭਲਾ ਹੁੰਦਾ। ਇਸ ਲਈ ਅਸੀਂ ਕਾਹਦੇ ਲਈ ਝੁਰਨਾ, ਸਾਨੂੰ ਤਾਂ ਝੁਰਨ ਦੀ ਕੋਈ ਲੋੜ ਹੀ ਨਹੀਂ ਹੈ, ਕਿਉਂਕਿ ਤੂੰ ਸਾਡਾ ਪਰਮ ਮਿੱਤਰ ਹੈ, ਦਿਆਲੂ ਕਿਰਪਾਲੂ ਮਾਤਾ ਪਿਤਾ ਵਾਂਗੂ ਸਾਡੀ ਪਾਲਣਾ ਪੋਸ਼ਣਾ ਤੇ ਰੱਖਿਆ ਕਰਦਾ ਹੈ। ਜੋ ਤੂੰ ਕਰਦਾ ਉਹੀ ਹੁੰਦਾ, ਇਹੋ ਹੀ ਹੋਵੇਗਾ, ਤੇ ਕਾਹਦੇ ਲਈ ਭਾਈ ਹੋਰ ਝੂਰਨਾ ਹੈ। ਭਾਵ ਹੁਣ ਝੂਰਨ ਵਾਲੀ ਕੋਈ ਗੱਲ ਨਹੀਂ ਹੈ।
ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪਿਰਮ ਕਾ ਅਠੇ ਪਹਿਰ ਲਗਾਨਾ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਉੱਤਮ ਪੁਰਖ ਦੁਆਰਾ ਬਿਆਨ ਕਰਦੇ ਹਨ, ਮੈਂ ਮਨ ਤਨ ਪ੍ਰੇਮ ਪਰਮ ਕਾ, ਮੇਰੇ ਮਨ ਤੇ ਤਨ ਅੰਦਰ ਉਸ ਪਿਰਮ ਦਾ ਅਰਥ ਹੈ ਪਿਆਰੇ ਪ੍ਰਭੂ ਦਾ ਪ੍ਰੇਮ ਲੱਗਿਆ ਹੋਇਆ ਹੈ। ਅੱਠੇ ਪਹਿਰ ਲਗਨ, ਅੱਠੇ ਪਹਿਰ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਮੈਨੂੰ ਲੱਗਿਆ ਰਹਿੰਦਾ ਹੈ।
ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਾਨਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਕਿਰਪਾ ਧਾਰਨ ਕਰੋ। ਠੀਕ ਹੈ, ਪ੍ਰੇਮ ਤੇ ਤੁਸਾਂ ਲਾ ਦਿੱਤਾ ਹੈ ਤੇ ਸਤਿਗੁਰ ਸੁਖ ਸਵਨ, ਤੇ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਉਹੀ ਸੁਖ ਦੇ ਵਿੱਚ ਵਸਦੇ ਨੇ। ਇਸ ਲਈ ਕਿਰਪਾ ਕਰੋ, ਸਾਨੂੰ ਸਤਿਗੁਰੂ ਦੇ ਨਾਲ ਮੇਲ ਦੇਵੋ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਵਿਛੜਿਆਂ ਨੂੰ ਅਕਾਲ ਪੁਰਖ ਦੇ ਨਾਲ ਮਿਲਾਉਂਦੇ ਨੇ, ਤੇ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਉਹੀ ਸੁਖ ਦੇ ਵਿੱਚ ਵਸਦੇ ਹਨ।
ਮਹੱਲਾ ਚੌਥਾ। ਜਿਨ ਅੰਦਰ ਪ੍ਰੀਤ ਪਿਰਮ ਕੀ ਜਿਉ ਬੋਲਣ ਤਿਵੈ ਸੁਹਾਨਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਿਆਰਿਆਂ ਦੀ ਹੁਣ ਅੱਗੇ ਵਿਚਾਰ ਕਰਦੇ ਨੇ। ਜਿਨ੍ਹਾਂ ਦੇ ਅੰਦਰ ਉਸ ਪਿਆਰੇ ਪ੍ਰੀਤਮ ਦੀ ਪ੍ਰੀਤ ਹੁੰਦੀ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਹੁੰਦਾ ਹੈ, ਜਿਉ ਬੋਲਣ ਤਿਵੈ ਸੁਹਾਨ, ਉਸ ਪਿਆਰ ਤੇ ਲਾਡ ਦੇ ਵਿੱਚ ਜਿਵੇਂ ਵੀ ਉਹ ਬੋਲਦੇ ਨੇ ਉਸੇ ਤਰ੍ਹਾਂ ਹੀ ਸੁਹਾਨ ਸੋਭਾ ਪ੍ਰਾਪਤ ਕਰਦੇ ਨੇ। ਆ ਜਿਵੇਂ ਛੋਟੇ ਬੱਚੇ ਉਹ ਤੋਤਲੀ ਜ਼ਬਾਨ ਦੇ ਵਿੱਚ ਬੋਲਦੇ ਨੇ, ਜਿਵੇਂ ਵੀ ਉਹ ਬੋਲਦੇ ਨੇ ਸਾਰਿਆਂ ਨੂੰ ਚੰਗੇ ਲੱਗਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਪਿਆਰ ਹੁੰਦਾ ਹੈ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਤੇ ਜਿਸ ਤਰ੍ਹਾਂ ਵੀ ਬੋਲਦੇ ਨੇ ਉਸੇ ਤਰ੍ਹਾਂ ਹੀ ਚੰਗੇ ਲੱਗਦੇ ਹਨ।
ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਨ ਦਾ ਅਰਥ ਹੈ ਪਿਰ ਪਤੀ ਪਰਮੇਸ਼ਰ। ਜਿਸ ਅਕਾਲ ਪੁਰਖ ਪਤੀ ਪਰਮੇਸ਼ਰ ਨੇ ਪ੍ਰੀਤੀ ਲਾਈ ਹੈ, ਨਾਨਕ ਹਰ ਆਪੇ ਜਾਣਦਾ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਅੰਦਰਲੀ ਅਵਸਥਾ ਨੂੰ ਆਪ ਹੀ ਜਾਣਦਾ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ। ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਚਾਹੇ ਕੁਝ ਵੀ ਆਖੀ ਜਾਂਦੇ ਨੇ ਤੇ ਉਹਨਾਂ ਉਹ ਵਾਹਿਗੁਰੂ ਪਰਮੇਸ਼ਰ ਨੂੰ ਪਿਆਰੇ ਲੱਗਦੇ ਨੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੀ, ਜਿਵੇਂ ਛੋਟਾ ਬੱਚਾ ਚਾਹੇ ਤੋਤਲੀ ਜ਼ੁਬਾਨ ਦੇ ਵਿੱਚ ਕੁਛ ਗਲਤ ਗੱਲਾਂ ਵੀ ਬੋਲ ਜਾਂਦਾ ਹੈ ਪਰ ਉਹ ਵੀ ਸਾਨੂੰ ਚੰਗੀਆਂ ਹੀ ਲੱਗਦੀਆਂ ਨੇ। ਇਸੇ ਤਰ੍ਹਾਂ ਪਿਆਰ ਦੀ ਗੱਲ ਕੁਝ ਵੱਖਰੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਪ੍ਰੀਤੀ ਲਾਈ ਹੈ ਤੇ ਉਹਨਾਂ ਦੇ ਅੰਦਰਲੀ ਅਵਸਥਾ ਨੂੰ, ਪਿਆਰ ਦੀ ਅਵਸਥਾ ਨੂੰ ਉਹ ਆਪ ਹੀ ਜਾਣਦਾ ਹੈ।
ਪੌੜੀ ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਨੇ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਿਰਜਣਹਾਰ ਹੈ ਤੇ ਅਭੁੱਲ ਗੁਰੂ ਕਰਤਾਰ ਹੈ, ਭੁੱਲਣ ਵਿੱਚ ਨਾਹੀਂ। ਤੂੰ ਕਦੇ ਭੁੱਲਣ ਵਿੱਚ ਆਉਂਦਾ ਹੀ ਨਹੀਂ, ਤੂੰ ਅਭੁੱਲ ਹੈ।
ਤੂੰ ਕਰਹੇ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ।
ਇਹ ਵਾਹਿਗੁਰੂ ਜੀ, ਗੁਰੂ ਕੇ ਸ਼ਬਦ ਦੁਆਰਾ ਅਸੀਂ ਇਸ ਗੱਲ ਨੂੰ ਸਮਝ ਲਿਆ ਹੈ। ਕਿਹੜੀ ਗੱਲ ਨੂੰ? ਤੂੰ ਕਰਹੇ ਸੋ ਸੱਚੇ ਭਲਾ ਹੈ। ਹੇ ਸੱਚੇ ਅਕਾਲ ਪੁਰਖ ਵਾਹਿਗੁਰੂ, ਤੂੰ ਜੋ ਵੀ ਕਰਦਾ ਹੈ ਤੇ ਉਹ ਭਲਾ ਹੀ ਹੁੰਦਾ ਹੈ। ਭਾਵ ਤੂੰ ਜੋ ਵੀ ਕਰਦਾ ਹੈ ਉਹਦੇ ਵਿੱਚ ਜੀਵ ਦਾ ਭਲਾ ਹੁੰਦਾ ਹੈ, ਇਸੇ ਲਈ ਗੁਰਮੁਖ ਤੇਰੇ ਪਾਣੀ ਵਿੱਚ ਹੀ ਪ੍ਰਸੰਨ ਰਹਿੰਦੇ ਹਨ।
ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ।
ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ, ਅਥਵਾ ਜਿੰਨੇ ਕਾਰਨ ਨੇ ਤੇ ਕਰਨ ਜਿਹੜੇ ਅਸਾਧਾਰਨ ਕਾਰਨ, ਕਰਨਮ ਜਿਹੜੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਕਰਨ ਕਿਹਾ ਜਾਂਦਾ ਹੈ। ਜਿੰਨੇ ਵੀ ਕਾਰਨ ਤੇ ਕਾਰਨ ਨੇ ਉਹਨਾਂ ਨੂੰ ਤੂੰ ਹੀ ਪੈਦਾ ਕਰਨ ਵਾਲਾ ਸਮਰੱਥ ਹੈ, ਦੂਜਾ ਕੋ ਨਹੀਂ, ਹੋਰ ਤੇਰੇ ਵਰਗਾ ਹੋਰ ਕੋਈ ਦੂਜਾ ਤੇਰੇ ਜਿਹਾ ਨਹੀਂ ਹੈ।
ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਧਿਆਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੂੰ ਸਾਹਿਬ ਸਭ ਦਾ ਮਾਲਕ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਮਹਾਨ ਦਿਆਲੂ ਕਿਰਪਾਲੂ ਹੈ, ਸਭ ਤੁਧ ਧਿਆਹੀ। ਜਿੰਨੇ ਵੀ ਸੰਤ ਭਗਤ ਰਿਸ਼ੀ ਮੁਨੀ ਨੇ ਤੇ ਜਿੰਨੇ ਜੀਵ ਜੰਤ ਨੇ, ਸਭ ਤੁਧ ਧਿਆਹੀ, ਉਹ ਤੈਨੂੰ ਹੀ ਧਿਆਉਂਦੇ ਨੇ, ਤੇਰਾ ਹੀ ਸਿਮਰਨ ਕਰਦੇ ਨੇ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ। ਵੀ ਇਹ ਜਿਹੜੇ ਧਰਤੀ ਤੇ ਆਕਾਸ਼ ਹੈ, ਸੂਰਜ ਤੇ ਚੰਦਰਮਾ ਨੇ, ਇਹ ਵੀ ਰੱਬ ਦਾ ਹੀ ਸਿਮਰਨ ਕਰਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਸਭ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਜਿੰਨੀਆਂ ਧਰਤੀਆਂ ਨੇ, ਜਿੰਨੇ ਆਕਾਸ਼ ਨੇ, ਜਿੰਨੇ ਪਾਤਾਲ ਨੇ, ਵੀ ਸਾਰੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਪਸ਼ੂ ਪੰਛੀ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਆਪੋ ਆਪਣੇ ਢੰਗ ਦੇ ਨਾਲ ਹਜ਼ੂਰ ਕਹਿੰਦੇ ਨੇ, ਸਭ ਤੁਧ ਧਿਆਹੀ, ਸਾਰੇ ਤੈਨੂੰ ਧਿਆਉਂਦੇ ਨੇ। ਜਦੋਂ ਕਿਸੇ ਜੀਵ ਤੇ ਵੀ, ਕਿਸੇ ਪਸ਼ੂ ਪੰਛੀ ਤੇ ਵੀ ਮੁਸੀਬਤ ਪੈਂਦੀ ਹੈ, ਉਹ ਵੀ ਤਾਂ ਰੱਬ ਨੂੰ ਹੀ ਯਾਦ ਕਰਦੇ ਨੇ। ਜਿਵੇਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਹਾਥੀ ਦਾ ਦ੍ਰਿਸ਼ਟਾਂਤ ਦਿੱਤਾ ਹੈ, ਵੀ ਜਿਵੇਂ ਉਹ ਹਾਥੀ ਨੂੰ ਤੰਦੂਏ ਨੇ ਪਕੜ ਲਿਆ ਸੀ ਤਾਂ ਉਹਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਇਹਦਾ ਮਤਲਬ ਹਾਥੀ ਵੀ ਰੱਬ ਨੂੰ ਚੇਤੇ ਕਰ ਰਿਹਾ ਸੀ। ਇਸੇ ਤਰ੍ਹਾਂ ਉਹ ਹਰਣੀ ਸੀ ਜਿਸ ਨੂੰ ਬੱਚੇ ਨੂੰ ਜਨਮ ਦੇ ਰਹੀ ਨੂੰ ਸ਼ਿਕਾਰੀ ਨੇ ਘੇਰ ਲਿਆ ਸੀ, ਉਹਨੇ ਵੀ ਵਾਹਿਗੁਰੂ ਨੂੰ ਯਾਦ ਕੀਤਾ, ਜਿਸ ਦੀ ਉਦਾਹਰਣ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਸਕ੍ਰਿਤੀ ਸਲੋਕਾਂ ਵਿੱਚ ਦਿੱਤੀ ਹੈ। ਮਿਰਗੀ ਪੇਖੰਤ ਬਧਕ ਪਰਹਾ ਰੇਣ ਲਖ ਆਵਦ ਹੈ, ਅਹੋ ਜਸ ਰਖੇਨ ਗੋਪਾਲ ਹੈ, ਨਾਨਕ ਰੋਮ ਨਾ ਛਿਦਿਆ ਤੇ। ਇਉਂ ਜਿੰਨੇ ਪਸ਼ੂ ਪੰਛੀ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ ਨੇ, ਚੇਤੇ ਕਰਦੇ ਹਨ।
ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਭ ਛਡਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਜੀਵ ਤੇਰੇ ਨੇ, ਤੂੰ ਸਭ ਸਦਾ, ਤੂੰ ਸਾਰਿਆਂ ਦਾ ਮਾਲਕ ਹੈ, ਤੂੰ ਸਾਰਿਆਂ ਦਾ ਦਾਤਾ ਹੈ, ਤੂੰ ਸਭ ਛਡਾਹੀ। ਹੇ ਵਾਹਿਗੁਰੂ, ਤੂੰ ਹੀ ਸਾਰਿਆਂ ਨੂੰ ਜਮਾਂ ਤੋਂ ਛਡਾਉਣਾ, ਤੂੰ ਹੀ ਸਾਰਿਆਂ ਨੂੰ ਬਿਪਤਾ ਤੋਂ, ਮੁਸੀਬਤ ਤੋਂ ਛਡਾਉਣਾ। ਜਿਹੜੇ ਵੀ ਤੇਰਾ ਸਿਮਰਨ ਕਰਦੇ ਨੇ, ਤੇਰਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪੈਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਅਸੀਂ ਐਸੇ ਵਾਹਿਗੁਰੂ ਦੀ ਸੇਵਾ ਕੀਤੀ ਹੈ, ਉਹ ਵੀ ਗੁਰੂ ਰਾਮਦਾਸ ਮਹਾਰਾਜ ਦਾ ਹੀ ਸ਼ੱਕਾ ਹੈ, ਅੰਤ ਲਏ ਛਡਾਇਆ, ਜਿਹੜਾ ਆਉਂਦੇ ਸਮੇਂ ਸਾਨੂੰ ਛਡਾਉਣ ਵਾਲਾ ਹੈ। ਸਿਵਾਏ ਅਕਾਲ ਪੁਰਖ ਵਾਹਿਗੁਰੂ ਤੋਂ ਆਉਂਦੇ ਸਮੇਂ ਜਮਾਂ ਤੋਂ ਛਡਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ। ਇਸੇ ਲਈ ਸਤਿਗੁਰੂ ਵਾਹਿਗੁਰੂ ਦੀ ਸਿਫਤ ਕਰਦੇ ਨੇ, ਸਭ ਜੀਅ ਤੇਰੇ, ਤੂੰ ਸਭ ਸਦਾ। ਹੇ ਵਾਹਿਗੁਰੂ, ਸਾਰੇ ਜੀਵ ਤੇਰੇ ਨੇ, ਤੂੰ ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਸਾਈ ਹੈ, ਤੂੰ ਸਭ ਛਡਾਹੀ ਤੇ ਤੂੰ ਹੀ ਸਾਰਿਆਂ ਨੂੰ ਛਡਾਉਣ ਵਾਲਾ ਹੈ। ਇਹਦਾ ਮਤਲਬ ਜਦੋਂ ਵੀ ਕਿਸੇ 'ਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਦੁੱਖ ਦੀ ਘੜੀ ਆਉਂਦੀ ਹੈ ਉਸ ਵੇਲੇ ਤੂੰ ਤੋਂ ਛੁਡਾਉਣਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਇਹ ਪਵਿੱਤਰ ਬਚਨ ਆਖੇ ਨੇ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਵਾਹਿਗੁਰੂ ਦਾ ਬਿਰਧ ਹੈ ਜਿਹੜਾ ਉਸਨੂੰ ਯਾਦ ਕਰੇ ਔਖੀ ਘੜੀ ਵਿੱਚ, ਅਤੇ ਉਹਨੂੰ ਵਾਹਿਗੁਰੂ ਆਪ ਜਾ ਕੇ ਛੁਡਾਉਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਹੀ, ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।